ਤਾਂ ਪਵਿੱਤਰ ਹੋ ਸਕਦੇ ਨੇ। ਭਰੀਐ ਮਤ ਪਾਪਾਂ ਕੈ ਸੰਗ। ਹੁਣ ਜਿਨ੍ਹਾਂ ਦੀ ਅੰਤਰੀਵ ਮਤ ਸੂਖਸ਼ਮ ਪਾਪਾਂ ਨਾਲ ਭਰ ਗਈ ਅੰਦਰੋਂ, ਬਾਹਰੋਂ ਤਾਂ ਦੇਖਣ ਨੂੰ ਬੰਦਾ ਚੰਗਾ ਲੱਗਦਾ ਪਰ ਅੰਦਰੋਂ ਆਪਾਂ ਕਹਿੰਦੇ ਆ ਗਿਆ ਵੀ ਕਾਲੇ ਮਨ ਵਾਲਾ, ਭਾਵੇਂ ਰੰਗ ਉਹਦਾ ਕਿੰਨਾ ਹੀ ਗੋਰਾ ਹੋਵੇ ਸੋਹਣਾ ਹੋਵੇ ਪਰ ਆਪਾਂ ਕਹਿੰਦੇ ਆ ਗਿਆ ਕਾਲੇ ਮਨ ਵਾਲਾ, ਜਾਂ ਉਹਨੂੰ ਕਹਿੰਦੇ ਮੂੰਹ ਕਾਲਾ ਕਰਿਆ ਆ, ਰੰਗ ਤਾਂ ਇਹਦਾ ਬੜਾ ਗੋਰਾ, ਇਹ ਕਾਲਾ ਮੂੰਹ ਕਿੱਥੋਂ ਕਰਿਆ। ਇਸੇ ਕਰਕੇ ਮਹਾਰਾਜ ਕਹਿੰਦੇ ਜੇ ਮਤ ਪਾਪਾਂ ਦੇ ਨਾਲ ਭਰ ਜਾਏ ਸੱਜਣ ਠੱਗ ਦੀ ਤਰ੍ਹਾਂ, ਉਹ ਧੋਪੈ ਨਾਵੈ ਕੈ ਰੰਗ, ਉਹ ਫਿਰ ਨਾਮ ਦੇ ਰੰਗ ਨਾਲ ਹੀ ਸਿਰਫ ਧੋਤੀ ਜਾ ਸਕਦੀ ਹੈ। ਨਾਮ ਨਾਲ ਹੀ ਮਤ ਪਵਿੱਤਰ ਹੁੰਦੀ ਹੈ, ਸੂਖਸ਼ਮ ਮੈਲ ਨਾਮ ਨਾਲ ਹੀ ਉਤਰ ਸਕਦੀ ਹੈ। ਇਹ ਤਾਂ ਜੇ ਗੱਲ ਇਹ ਆ ਵੀ ਜੇ ਆਪਾਂ ਉਸ ਲਾਈਨ ਤੇ ਚੱਲੀਏ, ਅਭਿਆਸੀ ਬਣੀਏ, ਆਪ ਵੀ ਨਾਮ ਜਪੀਏ ਤਾਂ ਗੱਲ ਬਣੀ। ਦੇਖੋ ਕਥਾ ਭਾਵੇਂ ਸਾਰੀ ਜ਼ਿੰਦਗੀ ਸੁਣੀ ਜਾਓ ਪਰ ਜਦ ਤੱਕ ਤੁਹਾਡਾ ਆਪਣਾ ਨਿਤਨੇਮ ਨਹੀਂ, ਪੰਜ ਬਾਣੀਆਂ ਦੀ ਤਾਂ ਕਦੇ ਗੱਲ ਹੀ ਨਾ ਕਰਿਓ। ਇਹ ਤਾਂ ਪੜ੍ਹਨੀ ਹੀ ਪੜ੍ਹਨੀਆਂ ਨੇ, ਇਹ ਤਾਂ ਛੱਡ ਹੀ ਦਓ, ਮੈਂ ਪੰਜ ਬਾਣੀ ਤਾਂ ਗੱਲ ਹੀ ਨਹੀਂ ਕਰ ਰਿਹਾ, ਮੈਂ ਤਾਂ ਇਦੋਂ ਵੱਖਰੀ ਗੱਲ ਕਰਦਾ। ਘੱਟ ਤੋਂ ਘੱਟ ਬਹੁਤ ਘੱਟ ਵੀ ਕਰਨੇ ਹੋਣ ਤਾਂ ਪੰਜ ਜਪਜੀ ਸਾਹਿਬ ਦੇ ਪਾਠ ਤਾਂ ਹੋਣੇ ਵੀ ਚਾਹੀਦੇ ਆਪਣੇ ਰੋਜ਼। ਇਹ ਸਰਨਾ ਨਹੀਂ ਗ੍ਰਿਸ਼ਤੀ ਬੰਦੇ ਹੋ, ਤੁਹਾਡਾ ਸਰਨਾ ਨਹੀਂ ਪੰਜ ਪਾਠਾਂ ਬਿਨਾਂ, ਆ ਜਿੰਨਾ ਆਪਾਂ ਕਰਦੇ ਹਾਂ ਕਈ ਗੱਲਾਂ ਇਹ ਪੰਜ ਪਾਠਾਂ ਬਿਨਾਂ ਸਹੀ ਨਹੀਂ ਲੱਗਣੀ ਗੱਲ। ਫਿਰ 10 ਪਾਠ 15 ਪਾਠ ਇਹ ਨਾ ਆਖੋ ਵੀ ਕੋਈ ਕਰਦਾ ਹੀ ਨਹੀਂ, ਬਹੁਤ ਕਰ ਰਹੇ ਨੇ ਪ੍ਰੇਮੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਦਾ ਆਨੰਦ ਤਾਂ ਆਉਣਾ ਜੇ ਆਪ ਖੁਦ ਅਭਿਆਸੀ ਬਣੋ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਬਿਨਾਂ ਕਿਸੇ ਗੱਲ ਤੋਂ ਐਵੇਂ ਉੱਠ ਕੇ ਜੇ ਕਥਾ ਸੁਣਨ ਆ ਗਏ ਆਪਾਂ ਕਥਾ ਚ ਤਰਕਾਂ ਹੀ ਕਰੀ ਜਾਵਾਂਗੇ, ਫਿਰ ਆਹ ਨੀ ਠੀਕ ਆਹ ਨੀ ਠੀਕ। ਜਿੱਥੇ ਪ੍ਰੇਮ ਹੁੰਦਾ ਉੱਥੇ ਕੋਈ ਚੀਜ਼ ਮਾੜੀ ਲੱਗਦੀ ਨੀ, ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਬੰਦਾ ਫਿਰ ਤਰਕਾਂ ਸ਼ੁਰੂ ਕਰ ਦਿੰਦਾ। ਇਸ ਕਰਕੇ ਬਈ ਆਪਣਾ ਅਭਿਆਸ ਵਧਾਓ ਵੱਧ ਤੋਂ ਵੱਧ। ਬਸ ਪਰਮੇਸ਼ਰ ਨੂੰ 3 ਘੰਟੇ ਰੋਜ਼ ਦੇਣੇ ਆ, ਚਾਹੇ ਜੋ ਮਰਜ਼ੀ ਕਰੋ। 3 ਘੰਟਿਆਂ ਚ ਚਾਹੇ ਜਪਜੀ ਸਾਹਿਬ ਦੇ ਪਾਠ ਕਰੀ ਜਾਓ, ਚਾਹੇ ਮੂਲ ਮੰਤਰ, ਚਾਹੇ ਸੁਖਮਨੀ ਸਾਹਿਬ ਦਾ ਪਾਠ, ਚਾਹੇ 3 ਘੰਟੇ ਚ 5 ਗ੍ਰੰਥੀ ਪੜ੍ਹ ਲਓ ਸਾਰੀ, ਚਾਹੇ 3 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ। 3 ਘੰਟੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਲਾਉਣੇ ਹੀ ਲਾਉਣੇ ਐ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਧੋਪੈ ਨਾਵੈ ਕਾ ਰੰਗ, ਫਿਰ ਬੁੱਧੀ ਦੇ ਉੱਤੋਂ ਮਲੀਨਤਾ ਜਿਹੜੀ ਉਤਰਨੀ ਸ਼ੁਰੂ ਹੁੰਦੀ ਹੈ, ਤਾਂ ਜਾ ਕੇ ਕਿਤੇ ਸੋਝੀ ਪੈਂਦੀ ਹੈ ਕਿ ਗੁਰੂ ਘਰ ਕੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ, ਸੰਗਤ ਵਿੱਚ ਕਿੰਨਾ ਫਰਕ ਪੈਂਦਾ ਆ ਕੇ। ਕਿਉਂ ਸਤਿਗੁਰੂ ਮਹਾਰਾਜ ਕਹਿੰਦੇ ਆਓ ਆਪਣੀ ਬੁੱਧੀ ਨੂੰ ਨਾਮ ਦੇ ਰੰਗ ਨਾਲ ਧੋਣਾ ਕਰੀਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਗੁਰਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ। ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਬਸ ਨਾਮ ਦੀ ਮਹਿਮਾ ਕੀਤੀ ਵੀ ਨਾਮ ਨਾਲ ਹੀ ਬੰਦਾ ਕਰ ਸਕਦਾ, ਹੋਰ ਕਿਸੇ ਚੀਜ਼ ਦੀ ਮਹਿਮਾ ਨੇ ਕੀਤੀ ਹੈ। ਮਹਾਰਾਜ ਕਹਿੰਦੇ ਹੋਰ ਕਿਹੜੀਆਂ ਚੀਜ਼ਾਂ ਨੇ, ਕਹਿੰਦੇ ਮਹਾਰਾਜ ਜਿਵੇਂ ਤੀਰਥਾਂ ਦੇ ਉੱਤੇ ਨਹਾਉਣਾ ਜਾ ਕੇ ਇਹਦਾ ਕੋਈ ਫਲ ਨਹੀਂ, ਤਪ ਕਰਨੇ ਆ, ਦਇਆ ਕਰਨੀ ਆ, ਇੰਦਰੀਆਂ ਦਾ ਦਮਨ ਕਰਨਾ, ਦਾਨ ਦੇਣਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਦਾ ਤੁਸੀਂ ਕੋਈ ਮਹਾਤਮ ਕਥਨ ਨਹੀਂ ਕੀਤਾ, ਤੁਸੀਂ ਸਿਰਫ ਨਾਮ ਦੀ ਮਹਿਮਾ ਕਹੀ ਜਾਂਦੇ ਹੋ। ਮਹਾਰਾਜ ਕਹਿੰਦੇ ਨਾਮ ਦਾ ਅਸਲ ਵਿੱਚ ਇਸ ਕਰਕੇ ਮਹਿਮਾ ਕੀਤੀ ਕਿਉਂਕਿ ਜਿਹੜੇ ਤੁਹਾਡੇ ਇਹ ਤੀਰਥ ਤਪ ਆਦਿਕ ਨੇ ਨਾ, ਇਹਨਾਂ ਦਾ ਜਿਹੜਾ ਫਲ ਹੈ ਇਹ ਬਹੁਤ ਥੋੜਾ ਹੈ। ਕਿੰਨਾ ਕੁ ਫਲ ਹੈ? ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤਿਲਕ ਜਿੰਨਾ ਮਾਣ ਮਿਲਦਾ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਰਾਜਸੀ ਤਾਮਸੀ ਸ਼ਾਂਤ ਕੀ ਤਪ ਕਰਨੇ, ਜੀਵਾਂ ਉੱਤੇ ਦਇਆ ਕਰਨੀ, ਦਤ ਇੰਦਰੀਆਂ ਦਾ ਦਮਨ ਕਰਨਾ, ਦਤ ਦਾ ਅਰਥ ਦੇਣਾ ਵੀ ਹੈ, ਦੇਣਾ ਦਾਨ, ਦਾਨ ਦੇਣਾ, ਇਹਦੇ ਨਾਲ ਬੰਦੇ ਨੂੰ ਬਹੁਤੇ ਤੋਂ ਬਹੁਤਾ ਤਿਲਕ ਜਿੰਨਾ ਮਾਣ ਆਦਰ ਮਿਲ ਜਾਂਦਾ ਵੀ ਅੱਛਾ ਹੈ। ਸੋ ਜਾਂ ਫਿਰ ਜੇ ਕੋਈ ਜਾ ਕੇ ਤੀਰਥਾਂ ਦੇ ਉੱਤੇ ਤਪ ਕਰ ਲਵੇ, ਕੋਈ ਦਇਆ ਕਰ ਲਵੇ ਕਿਸੇ ਖਾਸ ਪੁਰਬ ਤੇ, ਉਹਨੂੰ ਇੱਕ ਤਿਲ ਦਾ ਇੱਕ ਮਾਣਕ ਜਿੰਨਾ ਫਲ ਮਿਲ ਜਾਂਦਾ। ਚਲੋ ਇਹ ਮੰਨ ਲੈਂਦੇ ਹਾਂ, ਪਰ ਜਿਹੜੀ ਜੀਵ ਦੀ ਗਤੀ ਹੋਣੀ ਹੈ, ਜਿਹੜੀ ਕਲਿਆਣ ਹੋਣੀ ਹੈ, ਜਿਹੜੀ ਅੰਦਰਲੀ ਸ਼ੁੱਧਤਾ ਹੋਣੀ ਹੈ, ਸ਼ੁੱਧਤਾ ਇਹ ਚੀਜ਼ਾਂ ਨਹੀਂ ਦਿੰਦੀਆਂ। ਤੀਰਥ ਵਰਤਰ ਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਜਰ ਇਸ਼ਨਾਨ। ਮਹਾਰਾਜ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੰਦੇ ਨੂੰ ਹੰਕਾਰ ਜ਼ਿਆਦਾ ਦਿੰਦੀਆਂ ਨੇ। ਤੀਰਥਾਂ ਦੇ ਨਾਤਾ ਜਿਹੜਾ ਉਹ ਹੰਕਾਰ ਬਹੁਤਾ ਕਰਦਾ। ਜੇ ਕੋਈ ਨਹਾ ਵੀ ਆਇਆ ਨਾ ਕਿਤੇ ਠਾੜ ਤੀਰਥਾਂ ਤੇ ਪਹਿਲਾਂ ਨਹਾ ਕੇ ਆਉਂਦਾ ਸੀ, ਉਹ ਦੁਨੀਆਂ ਚ ਚਰਚਾ ਕਰਾਉਂਦਾ ਸੀ ਵੀ ਮੈਂ ਤੀਰਥ ਤੇ ਨਹਾਤਾ ਹੋਇਆ, ਅਠਾੜ ਤੀਰਥਾਂ ਤੇ ਗਿਆ, ਮੈਂ ਤਪ ਕਰਦਾ ਹਾਂ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹਨਾਂ ਚੀਜ਼ਾਂ ਨਾਲ ਹੰਕਾਰ ਵਿੱਚ ਵਾਧਾ ਹੁੰਦਾ। ਫਿਰ ਮਹਾਰਾਜ ਮਨ ਦੀ ਇਕਾਗਰਤਾ ਟਿਕਾਓ ਕਿਵੇਂ ਪ੍ਰਾਪਤ ਹੋ ਸਕਦਾ, ਪ੍ਰੇਮ ਕਿਵੇਂ ਮਿਲੇ, ਪ੍ਰਕਾਸ਼ ਕਿਵੇਂ ਹੋਵੇ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਕਰਮ ਇਹ ਹੈ ਕਿ ਸੁਣਿਆ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਸੁਣਿਆ ਹੈ, ਗੁਰਬਾਣੀ ਨੂੰ ਸੁਣਨਾ, ਉਪਦੇਸ਼ ਨੂੰ ਸੁਣਨਾ, ਨਾਮ ਨੂੰ ਸੁਣਨਾ, ਮੰਨਿਆ, ਮਨ ਦੇ ਅੰਦਰ ਉਪਦੇਸ਼ ਦਾ ਮੰਨਣ ਕੀਤਾ, ਹਿਰਦੇ ਚ ਉਪਦੇਸ਼ ਨੂੰ ਮੰਨਿਆ ਹੈ। ਇੱਕ ਮੰਨਣ ਕਰਨਾ ਹੁੰਦਾ, ਮੇਰਾ ਮਨ ਮੰਨ ਗਿਆ ਹੈ, ਮਨ ਕੀਤਾ ਭਾਉ। ਫਿਰ ਮਨ ਦੇ ਅੰਦਰ ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਆਇਓ, ਜਿਨ੍ਹਾਂ ਨੇ ਸੁਣਿਆ, ਮੰਨਿਆ, ਪ੍ਰੇਮ ਕੀਤਾ, ਉਹਨਾਂ ਦੇ ਮਨਾਂ ਦੇ ਵਿੱਚ ਹੀ ਭਾਉ ਤੋਂ ਭਾਵ ਪ੍ਰਕਾਸ਼ ਹੁੰਦਾ। ਜੇ ਪ੍ਰੇਮ ਪੈਦਾ ਹੋ ਗਿਆ, ਗੁਰੂ ਦੇ ਉਪਦੇਸ਼ ਨੂੰ ਸੁਣਿਆ, ਸੁਣ ਕੇ ਅੱਜ ਹੀ ਮੰਨ ਲਿਆ, ਜਿਹੜਾ ਬਚਨ ਮਹਾਰਾਜ ਨੇ ਅੱਜ ਕਹਿ ਦਿੱਤਾ ਉਹ ਅੱਜ ਹੀ ਮੰਨ ਕੇ ਚੱਲਣਾ, ਕਿਉਂਕਿ ਕੱਲ ਨੂੰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਕੱਲ ਨੂੰ ਕਹਿੰਦੇ ਆਪਾਂ ਕੱਲ ਨੂੰ ਕਰਾਂਗੇ, ਇਹ ਕੱਲ ਨਾਮ ਕਾਲ ਦਾ ਹੈ, ਅੱਜ ਕੱਲ ਕਰਦਿਆਂ ਕਾਲ ਵਿਆਪੈ। ਜੋ ਬਚਨ ਮਹਾਰਾਜ ਨੇ ਕਿਹਾ ਸੋ ਅੱਜ ਹੀ ਕਮਾਉਣਾ। ਅੰਤਰਗਤ ਤੀਰਥ ਮਲ ਨਹਾਓ, ਮਹਾਰਾਜ ਕਹਿੰਦੇ ਅੰਦਰੋਂ ਹੀ ਗਤ ਅੰਤਰ ਅੰਦਰ ਗਤ ਪ੍ਰਾਪਤ ਹੋ ਜਾਂਦਾ ਹੈ ਤੀਰਥ, ਫਿਰ ਅੰਦਰ ਹੀ ਤੀਰਥ ਹੈ। ਜਿਨ੍ਹਾਂ ਬੰਦਿਆਂ ਨੇ ਸੰਸਾਰ ਦੇ ਅੰਦਰ ਆਪਣੇ ਗੁਰੂ ਸਾਹਿਬ ਦੇ ਬਚਨ ਨੂੰ ਸੁਣਿਆ, ਅੰਦਰ ਮੰਨਿਆ, ਮੰਨ ਕੇ ਪ੍ਰੇਮ ਕੀਤਾ, ਕਮਾਈ ਕੀਤੀ ਹੈ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਉ ਸੁਣਿਆ, ਮੰਨਿਆ, ਮਨ ਕੀਤਾ, ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਅੰਤਰਗਤ ਤੀਰਥ ਮਲ ਨਹਾਓ। ਉਨ੍ਹਾਂ ਨੂੰ ਅੰਦਰ ਹੀ ਤੀਰਥ ਪ੍ਰਾਪਤ ਹੋ ਜਾਂਦਾ, ਉਨ੍ਹਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਇੱਕ ਸੂਖਮ ਚੀਜ਼ ਹੈ। ਜਿਵੇਂ ਧਰਤੀ ਦਾ ਨਕਸ਼ਾ ਆਪਾਂ ਬਣਾ ਲਈਏ ਜਾਂ ਗੋਲ ਜਿਹਾ ਗਲੋਬ ਜਿਹਾ ਹੁੰਦਾ, ਉਹ ਸਾਰੀ ਧਰਤੀ ਉਹਦੇ ਤੇ ਹੁੰਦੀ, ਵੈਸੇ ਤਾਂ ਸਾਰੀ ਪੁੱਲ ਨਕਸ਼ਾ ਉਹਦੇ ਤੇ ਛਪਿਆ ਹੁੰਦਾ, ਇੱਥੇ ਪਾਣੀ ਹੈ, ਇੱਥੇ ਆਸਟ੍ਰੇਲੀਆ, ਇੱਥੇ ਅਮਰੀਕਾ, ਹਿੰਦੁਸਤਾਨ ਹੈ। ਉਹ ਧਰਤੀ ਦਾ ਛੋਟਾ ਰੂਪ ਹੈ ਬਣਾਇਆ ਹੋਇਆ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਰੀਰ ਦੇ ਅੰਦਰ ਵੀ ਅਠਾੜ ਤੀਰਥ ਨੇ, ਸਰੀਰ ਦੇ ਬਾਹਰ ਵੀ ਅਠਾੜ ਤੀਰਥ ਨੇ। ਹਰ ਚੀਜ਼ ਜਿਹੜੀ ਬਾਹਰ ਹੈ ਉਹੀ ਚੀਜ਼ ਹਰ ਅੰਦਰ ਹੈ। ਜੇ ਤਾਰੇ ਚੰਦਰਮਾ ਸੂਰਜ ਬਾਹਰ ਨੇ ਤਾਂ ਅੰਦਰ ਵੀ ਨੇ, ਮਾਂ ਬਾਪ ਭੈਣ ਭਰਾ ਜੇ ਬਾਹਰ ਨੇ ਤਾਂ ਅੰਦਰ ਵੀ ਨੇ, ਮਤ ਮਾਤਾ ਪਿਤਾ ਸੰਤੋਖ ਇਹ ਅੰਦਰ ਵੀ ਹਨ। ਜਿੰਨੀਆਂ ਚੀਜ਼ਾਂ ਆਪਾਂ ਬਾਹਰ ਦੇਖਦੇ ਹਾਂ, ਜੇ ਬੁਰਿਆਈਆਂ ਬਾਹਰ ਨੇ ਤਾਂ ਬੁਰਿਆਈਆਂ ਸਰੀਰ ਵਿੱਚ ਵੀ ਨੇ, ਚੰਗਿਆਈਆਂ ਬਾਹਰ ਨੇ ਤਾਂ ਚੰਗਿਆਈਆਂ ਸਰੀਰ ਦੇ ਅੰਦਰ ਵੀ ਨੇ। ਅੰਮ੍ਰਿਤ ਬਾਹਰ ਵੀ ਹੈ, ਅੰਮ੍ਰਿਤ ਅੰਦਰ ਵੀ ਹੈ। ਜੇ ਗੁਰਬਾਣੀ ਬਾਹਰ ਹੈ ਤਾਂ ਗੁਰਬਾਣੀ ਅੰਦਰ ਵੀ ਆਪਣੇ ਹੈਗੀ ਹੈ। ਜੇ ਨਾਮ ਬਾਹਰ ਹੈ ਬਿਨ ਨਾਵ ਹੈ ਨਾ ਹੀ ਕੋ ਥਾਉ ਤਾਂ ਨਾਮ ਅੰਦਰ ਹੁਣ ਵੀ ਹੈ। ਇਹ ਨਹੀਂ ਕਿ ਆਪਾਂ ਹੁਣ ਇਹ ਕਹਿ ਦਈਏ ਮੇਰੇ ਅੰਦਰ ਨਹੀਂ ਹੈ, ਅੰਦਰ ਤਾਂ ਆਪਣੇ ਸਾਰਾ ਕੁਛ ਹੀ ਹੈ। 68 ਤੀਰਥ ਅੰਦਰ ਹੀ ਇਸ਼ਨਾਨ ਕਰਾ ਦਿੰਦੇ ਨੇ, ਸਾਰੀਆਂ ਚੀਜ਼ਾਂ ਅੰਦਰ ਹੀ ਪ੍ਰਾਪਤ ਹੋ ਜਾਂਦੀਆਂ ਨੇ। ਮਹਾਰਾਜ ਨੇ ਜਿਵੇਂ ਬਚਨ ਕੀਤਾ ਹੈ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਭ ਕੁਛ ਘਰ ਮੈਂ ਬਾਹਰ ਨਾ ਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਬਾਹਰ ਭਾਲਣ ਵਾਲਾ ਜਿਹੜਾ ਜੀਵ ਹੈ ਉਹਨੂੰ ਬਾਹਰ ਕਿੱਥੇ ਕੁ ਤੱਕ ਬਾਹਰ ਖੋਜਣ ਜਾਓਗੇ। ਕਾਹੇ ਰੇਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਧ ਜੋ ਵਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਪੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਹਿਰਦੇ ਚ ਦੇਖੋ ਧਿਆਨ ਨਾਲ, ਤੀਰਥ ਅੰਦਰ ਹੈ ਆਪਣੇ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਅੰਦਰ ਜਿਹੜਾ ਹੈ ਮਲ ਮਲ ਕੇ ਨਹਾਓ, ਮਲ ਮਲ ਕੇ ਨਹਾਓ, ਅੰਦਰ ਬਾਰ ਬਾਰ ਜਿਹੜਾ ਇਸ਼ਨਾਨ ਕਰੋ। ਅੰਤਰ ਆਤਮੇ ਇਸ਼ਨਾਨ ਕਰਨਾ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਨੂੰ ਦੱਸਿਆ, ਪਹਿਲੀ ਵਾਰ ਇਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ। ਇੰਨਾ ਉਹ ਕਲਯੁਗ ਚ 68 ਤੀਰਥ ਨਹਾਉਣ ਜਾਓ, ਕਈ ਸਾਲ ਲੰਘ ਜਾਣੇ ਆ, ਮਿਲਣਾ ਫਿਰ ਕੁਛ ਨਹੀਂ। ਨਾਲੇ ਆਪਾਂ ਕਿਸੇ ਦੀ ਇਹਦੇ ਵਿਚ ਇਹ ਨਹੀਂ ਕਰ ਰਹੇ ਕਿ ਹੇਠੀ ਕਰਦੇ। ਇਕ ਵਾਰੀ ਇਕ ਤੀਰਥ ਹੈ ਜਲਵਾਣਾ ਪਿੰਡ ਪੈਂਦਾ ਹਰਿਆਣੇ ਚ, ਉਥੇ ਗਏ ਜਦੋਂ ਅਸੀਂ, ਕਹਿੰਦੇ ਇੱਥੇ ਇਕ ਤੀਰਥ ਹੈ 68 ਤੀਰਥਾਂ ਚੋਂ, ਅਸੀਂ ਕਿਹਾ ਦੇਖ ਕੇ ਆਈਏ ਤੀਰਥ। ਜਦ ਗਏ ਤਾਂ ਉਹ ਸਾਰੀਆਂ ਇੱਟਾਂ ਉੱਟਾਂ ਡਿੱਗੀਆਂ ਪਈਆਂ, ਪਾਣੀ ਸੁੱਕਿਆ ਪਿਆ, ਮਾੜਾ ਜਿਹਾ ਪਾਣੀ ਖੜਾ ਉਹਦੇ ਚ, ਬਹੁਤ ਬੁਰੀ ਹਾਲਤ ਹੈ ਉਹਦੀ। ਉਥੇ ਮਿਲੇ ਜਾ ਕੇ ਪੁਜਾਰੀ ਨੂੰ, ਮੈਂ ਕਿਹਾ ਆਹ ਜਿਹੜਾ 68 ਤੀਰਥ ਇੰਨੇ ਮਸ਼ਹੂਰ ਹੈ, ਇਹਨੂੰ ਕੋਈ ਬਣਾਉਂਦਾ ਬਣਾਉਂਦਾ ਨਹੀਂ, ਕੋਈ ਪਾਣੀ ਨਹੀਂ ਭਰਦਾ ਇਹਦੇ ਚ। ਕਹਿੰਦਾ ਬਸ ਆਹੀ ਬੁਰਾ ਹੀ ਹਾਲ ਹੈ। ਕਹਿੰਦਾ ਬਸ ਮੈਂ ਇੱਥੇ ਬੈਠਾ ਰਹਿਣਾ, ਕਦੇ ਕਦਾਈ ਕੋਈ ਆਉਂਦਾ ਇੱਕ ਡੱਬਾ ਭਰ ਕੇ ਉੱਥੇ ਪਾ ਲੈਂਦਾ ਆਪਣੇ, ਜਿਲਬ ਜੀ ਜੰਮੀ ਸਾਰੇ ਪਾਸੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੀਰਥ ਰਾਜਾ ਰੂਪ ਨਾਮ ਦੇ ਤੀਰਥ ਬਣਾਏ ਨੇ, ਜਿਹੜੇ ਸ਼੍ਰੋਮਣੀ ਤੀਰਥ ਬਣਾਏ ਨੇ, ਇਹਨਾਂ ਦੇ ਉੱਤੇ ਇਸ਼ਨਾਨ ਕਰੋ, ਹਿਰਦੇ ਚ ਇਸ਼ਨਾਨ ਕਰੋ ਆਪਣੇ ਚ। ਹਿਰਦੇ ਦਾ ਇਸ਼ਨਾਨ ਜਿਹੜਾ ਹੈ ਉਹ ਸੁਣਨ ਨਾਲ, ਮੰਨਣ ਨਾਲ, ਕਮਾਉਣ ਨਾਲ ਹੀ ਹੋ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਦਰਲਾ ਇਸ਼ਨਾਨ ਹੁੰਦਾ ਬੰਦੇ ਦਾ, ਤੇ ਫਿਰ ਹੌਲੀ ਹੌਲੀ ਹੰਕਾਰ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਤੀਰਥ ਸਿੱਧ ਚਲਾਕ ਬਹੁਤ ਨੇ, ਦਿਮਾਗੀ ਬੰਦੇ ਨਾਲ ਟੱਕਰ ਲੈਣੀ ਥੋੜੀ ਔਖੀ ਹੁੰਦੀ ਹਰੇਕ ਨੂੰ। ਖਬੀਸ ਐਸਾ ਇੱਕ ਹੈ ਜੇ ਚਿੰਬੜ ਜੇ ਫਿਰ ਲਹਿੰਦਾ ਨਹੀਂ ਛੇਤੀ, ਤੇ ਨਾ ਹੀ ਇਹ ਕਿਸੇ ਗੱਲ ਨਾਲ ਸੈੱਟ ਹੀ ਹੁੰਦਾ। ਇਹ ਖਬੀਸ ਵਾਂਗੂ ਚਿੰਬੜ ਗਏ, ਹਰੇਕ ਗੱਲ ਇਉਂ ਬੋਲਦੇ ਨੇ। ਕਹਿੰਦੇ ਤੁਸੀਂ ਜਿਹੜਾ ਇਹ ਕਿਹਾ ਕਿ ਤੀਰਥ ਤਪ ਦਇਆ ਦੱਤ ਦਾਨ, ਇਹਦੇ ਨਾਲ ਹੰਕਾਰ ਹੋ ਜਾਂਦਾ, ਤਿਲ ਜਿੰਨਾ ਹੀ ਮਾਣ ਮਿਲਦਾ ਕਿ ਜਿਹੜੇ ਨਾਮ ਜਪਣ ਵਾਲੇ ਨੇ ਨਾਮ ਨੂੰ ਸੁਣਦੇ ਨੇ, ਮੰਨਦੇ ਨੇ, ਕਮਾਉਂਦੇ ਨੇ, ਜਦੋਂ ਉਹਨਾਂ ਦਾ ਹਿਰਦਾ ਸਾਫ਼ ਹੋਣ ਲੱਗ ਜਾਂਦਾ ਫਿਰ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ। ਸਾਨੂੰ ਤਾਂ ਤੁਸੀਂ ਕਹਿਤਾ ਹੰਕਾਰ ਹੋਜੂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਹਾਡੇ ਵਾਂਗੂ ਨਹੀਂ ਨਾ ਹੁੰਦੇ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈ, ਲੋਕਾਂ ਤੋਂ ਮੱਥੇ ਟਿਕਾ ਲਏ ਤੇ ਬਣ ਕੇ ਬੈਠ ਗਏ ਇੱਥੇ ਸਾਧੂ ਬਾਬਾ। ਜਿਹੜੇ ਭਾਈ ਨਾਮ ਜਪਣ ਵਾਲੇ ਹੁੰਦੇ ਨੇ, ਜਿਉਂ ਜਿਉਂ ਉਹਨਾਂ ਦੇ ਅੰਦਰ ਸ਼ੁੱਧਤਾ ਆਉਂਦੀ ਹੈ ਤਿਉਂ ਤਿਉਂ ਨਿਮਰਤਾ ਵੀ ਆਉਂਦੀ ਹੈ। ਉਹ ਵਾਹਿਗੁਰੂ ਅੱਗੇ ਇਹ ਕਹਿੰਦੇ ਨੇ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਹੇ ਅਕਾਲ ਪੁਰਖ, ਸਾਰੇ ਗੁਣ ਜਿਹੜੇ ਮੇਰੇ ਅੰਦਰ ਨੇ ਇਹ ਸਭ ਤੇਰੇ ਹੀ ਦਿੱਤੇ ਹੋਏ ਨੇ, ਮੈਂ ਤਾਂ ਕੁਛ ਵੀ ਨਹੀਂ ਹਾਂ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ ਕੇਲ ਕਰਤੇ ਵਿੱਚ ਸਵਾਮੀ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਸਦਾ ਨਿਰਗੁਣ ਆ ਰਹੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਚਾਰਨ ਕੀਤਾ ਤਾਂ ਇਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਿਨ੍ਹਾਂ ਵੀ ਪਿਆਰਿਆਂ ਨੂੰ ਗੁਣ ਮਿਲੇ ਨੇ ਉਹਨਾਂ ਨੇ ਨਿਮਰਤਾ ਨਾਲ ਇਹੀ ਕਿਹਾ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਰੇ। ਮਹਾਰਾਜ ਮੈਂ ਤਾਂ ਕੁਛ ਵੀ ਨਹੀਂ ਹਾਂ। ਭੱਟਾ ਨੇ ਕਿਹਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ। ਇਉਂ ਸਿੱਧੋ ਆਪਣੇ ਮਨ ਦੇ ਅੰਦਰ ਪਾਈ ਹੰਕਾਰ ਨਹੀਂ ਕਰਦੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਉਨ੍ਹਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਨਿਮਰਤਾ ਵਿਚ ਆ ਜਾਂਦੇ ਨੇ, ਨੀਵੇਂ ਹੋ ਜਾਂਦੇ ਨੇ। ਉਹ ਇਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਦੇ ਦੋ ਅਰਥ ਨੇ, ਇੱਕ ਤਾਂ ਗੁਣ ਹੁੰਦਾ ਸਤ ਸੰਤੋਖ ਦਇਆ ਧਰਮ ਵਿਚਾਰ, ਇੱਕ ਗੁਣ ਉਪਕਾਰ ਨੂੰ ਕਹਿੰਦੇ ਨੇ। ਪਰ ਉਪਕਾਰ ਨਾਨਕ ਨਿਰਗੁਣ ਗੁਣ ਕਰੇ, ਇਸੇ ਪ੍ਰਕਾਰ ਬਿਨ ਗੁਣ ਕੀਤੇ ਭਗਤ ਨਾ ਹੋਏ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੇ ਤੁਸੀਂ ਸਾਡੇ ਤੇ ਪਰਉਪਕਾਰ ਨਾ ਕਰਦੇ, ਮਨੁੱਖਾ ਜਨਮ ਨਾ ਦਿੰਦੇ, ਗੁਰਬਾਣੀ ਨਾ ਦਿੰਦੇ, ਸੰਗਤ ਨਾ ਦਿੰਦੇ, ਫੇਰ ਅਸੀਂ ਇੱਥੇ ਅੱਜ ਇੱਥੇ ਹੁਣ ਗੁਰਦੁਆਰਾ ਸਾਹਿਬ, ਇੱਥੇ ਗੁਰਦੁਆਰਾ ਸਾਹਿਬ ਥੋੜੀ ਹੋਣਾ ਸੀ, ਇੱਥੇ ਤਾਂ ਬੜਾ ਵੱਡਾ ਛੱਪੜ ਸੀ ਪਹਿਲਾਂ, ਪਾਣੀ ਪਾਣੀ ਖੜਾ ਹੁੰਦਾ ਸੀ, ਲੋਕ ਡਰਦੇ ਲੰਘਦੇ ਨਹੀਂ ਸੀ ਹੁੰਦੇ, ਤੇ ਤੁਹਾਡੀ ਕਿਰਪਾ ਨਾਲ ਇੰਨਾ ਸੋਹਣਾ ਸਥਾਨ ਬਣ ਗਿਆ ਹੈ। ਮਹਾਰਾਜ ਇਹ ਪਰਉਪਕਾਰ ਹੀ ਹੈ ਤੁਹਾਡਾ, ਜਿੱਥੇ ਚਰਨ ਪਾ ਦਿੱਤੇ ਉੱਥੇ ਰੌਣਕਾਂ ਲਾ ਤੀਆਂ, ਧੁਰ ਕੀ ਬਾਣੀ ਪ੍ਰਗਟ ਕਰ ਦਿੱਤੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਭਗਤੀ ਵਾਲੇ ਬੰਦੇ ਹਮੇਸ਼ਾ ਪਰਮਾਤਮਾ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੇਰਾ ਹੀ ਪਰਉਪਕਾਰ ਹੈ ਸਾਡੇ ਉੱਤੇ, ਬਿਨਾਂ ਗੁਣਾਂ ਤੋਂ ਭਗਤੀ ਹੋ ਨਹੀਂ ਸਕਦੀ, ਇਸ ਕਰਕੇ ਰੱਬ ਦੇ ਪਿਆਰੇ ਆਪਣੇ ਅੰਦਰ ਸ਼ੁਭ ਗੁਣ ਪ੍ਰਗਟ ਕਰਦੇ ਨੇ ਤੇ ਰੱਬ ਨੂੰ ਇਹ ਕਹਿੰਦੇ ਨੇ ਸਭ ਗੁਣ ਤੇਰੇ, ਗੁਣ ਸਾਰੇ ਤੇਰੇ ਹੀ ਨੇ, ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਬਿਨਾਂ ਗੁਣ ਪਰਉਪਕਾਰ ਕੀਤਿਆਂ ਤੇਰੇ, ਪਰਉਪਕਾਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਆਹ ਇੱਕ ਪਰਉਪਕਾਰ ਹੈ। ਆਮ ਕਹਿੰਦੇ ਸਿੱਖ ਪੰਥ ਵਿੱਚ ਫ੍ਰੀ ਲਿਟਰੇਚਰ ਨਹੀਂ ਵੰਡਿਆ ਜਾਂ, ਇੱਥੇ ਹੁਣ ਇੰਨਾ ਕੁਛ ਤਾਂ ਫ੍ਰੀ ਹੈ। ਅਸਲ ਵਿੱਚ ਫ੍ਰੀ ਫ੍ਰੀ ਕਰਦਿਆਂ ਸਭ ਫ੍ਰੀ ਹੋ ਜਾਂਦਾ ਕੰਮ, ਫਿਰ ਜਿਵੇਂ ਨਟ ਫ੍ਰੀ ਹੋ ਜਾਂਦੇ ਆ ਸਭ ਫ੍ਰੀ ਹੋ ਜਾਂਦੇ ਨੇ। ਬਹੁਤਾ ਫ੍ਰੀ ਵੀ ਨਹੀਂ ਕਰਨਾ ਚਾਹੀਦਾ, ਫ੍ਰੀ ਚੀਜ਼ ਦੀ ਕਦਰ ਨਹੀਂ ਹੁੰਦੀ। ਸੋ ਕਿਸੇ ਮਹਾਤਮਾ ਨਾਲ ਸਾਡੇ ਵਚਨ ਚੱਲਦੇ ਸੀ, ਕਹਿੰਦੇ ਪੋਥੀਆਂ ਛਪਾ ਕੇ ਸੰਗਤ ਚ ਆਪਾਂ ਨੇ ਕੁਛ ਵੰਡਣੀਆਂ ਨੇ, ਛਪਾ ਵੀ ਲਈਆਂ ਅਸੀਂ, ਕਾਫੀ ਪੈਸੇ ਲਾਗੇ ਸੀਗੇ ਨਿਤਨੇਮ ਦੇ, ਰਹਿ ਰਾਸ ਕੀਰਤਨ ਸੋਹਲੇ ਤੱਕ ਨਿਤਨੇਮ ਛਾਪਣਾ। ਮੈਂ ਐਵੇਂ ਖੁਸ਼ੀ ਜੀ ਚ ਆ ਕੇ ਕਿਹਾ ਮੈਂ ਜੀ ਆਪਾਂ ਸੰਗਤ ਨੂੰ ਐਸੇ ਹੀ ਵੰਡ ਦਿੰਦੇ ਹਾਂ। ਕਹਿੰਦੇ ਵੰਡ ਤਾਂ ਦੇ, ਇੱਥੇ ਸਾਰੇ ਲੈ ਜਾਣਗੇ, ਲਿਜਾ ਕੇ ਘਰਾਂ ਚ ਰੱਖ ਦੇਣੇ, ਕਦਰ ਨਹੀਂ ਕਰਨੀ ਕਿਸੇ ਨੇ। ਕਹਿੰਦੇ ਜਦ ਬੰਦੇ ਦੇ ਕਿਸੇ ਚੀਜ਼ ਤੇ ਪੈਸੇ ਲੱਗੇ ਹੋਣ ਮਾੜੇ ਮੋਟੇ ਫਿਰ ਉਹ ਕਦਰ ਕਰਦਾ। ਕਹਿੰਦੇ ਟੀਵੀ ਤੇ ਪੈਸੇ ਲੱਗੇ ਉਹ ਤੇ ਕੱਪੜਾ ਪਾ ਕੇ ਰੱਖਦੇ ਲੋਕ, ਜਿੰਨਾ ਮਹਿੰਗਾ ਕੰਪਿਊਟਰ ਹੈ ਕੰਪਿਊਟਰ ਉੱਤੇ ਵੀ ਕਿੰਨਾ ਸੋਹਣਾ ਕੱਪੜਾ ਪਾਇਆ ਹੁੰਦਾ ਤੇ ਉਹਦਾ ਕਮਰਾ ਵੀ ਸਪੈਸ਼ਲ ਬਣਾਇਆ ਜਾਂਦਾ, ਏਅਰ ਕੰਡੀਸ਼ਨ, ਜਿੱਥੇ ਜ਼ਿਆਦਾ ਕੰਪਿਊਟਰ ਹੋਣ ਫਿਰ ਉੱਥੇ ਕਹਿੰਦੇ ਡਸਟ ਨਹੀਂ ਜਾਣਾ ਚਾਹੀਦਾ। ਤੇ ਮਹਾਰਾਜ ਦੇ ਉੱਤੇ ਭਾਵੇਂ ਘੱਟਾ ਪਈ ਜਾਵੇ, ਪੋਥੀਆਂ ਤੇ ਘੱਟਾ ਪਈ ਜਾਵੇ, ਕੋਈ ਗੱਲ ਨਹੀਂ, ਕੰਪਿਊਟਰ ਤੇ ਨਹੀਂ ਘੱਟਾ ਪੈਣਾ ਚਾਹੀਦਾ। ਇਸ ਕਰਕੇ ਕਹਿੰਦੇ ਆਪਣੀ ਜਿੰਨੀ ਲਾਗਤ ਆਈ ਆ ਆਪਾਂ ਉਨ੍ਹਾਂ ਤਾਂ ਲਈਏ, ਉਹ ਤਾਂ ਗੁਰੂ ਘਰ ਚੋਂ ਹੀ ਲੱਗਿਆ, ਆਪਾਂ ਉਹਦੇ ਨਾਲ ਫਿਰ ਹੋਰ ਛਪਾ ਸਕਦੇ। ਇਸ ਕਰਕੇ ਸਤਿਗੁਰੂ ਮਹਾਰਾਜ ਆਪਣੇ ਤੇ ਪਰਉਪਕਾਰ ਕਰਦੇ ਨੇ। ਇੰਨਾ ਵੱਡਾ ਸਥਾਨ ਹੈ, ਇਹਦਾ ਕੁਛ ਨਹੀਂ ਲਿਆ ਕਿਸੇ ਤੋਂ, ਕਥਾ ਕੀਰਤਨ ਦਾ ਕੋਈ ਮੁੱਲ ਨਹੀਂ ਹੈ। ਭਾਵੇਂ ਕੋਈ ਕੁਛ ਵੀ ਦੇ ਜਾਵੇ, ਭਾਵੇਂ ਕੁਛ ਵੀ ਦੇ ਦੇਵੇ, ਕਿਸੇ ਕਥਾ ਕੀਰਤਨ ਦਾ ਕੋਈ ਮੁੱਲ ਹੈ ਹੀ ਨਹੀਂ। ਜਿੰਨੀ ਗੁਰਬਾਣੀ ਇਹਦਾ ਕੋਈ ਮੁੱਲ ਨਹੀਂ ਹੈ, ਕਿਸੇ ਵੀ ਚੀਜ਼ ਦਾ ਇੱਥੇ ਕੋਈ ਮੁੱਲ ਨਹੀਂ। ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਮੁੱਲ ਭੰਡਾਰ, ਸਾਰੀਆਂ ਚੀਜ਼ਾਂ ਅਮੁੱਲ ਮਹਾਰਾਜ ਦੇ ਖਜ਼ਾਨੇ ਚ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੇ ਅੱਗੇ ਨੀਵੇਂ ਹੋ ਕੇ ਆਖੋ ਕਿ ਤੇਰੇ ਉਪਕਾਰ ਤੋਂ ਬਿਨਾਂ ਅਸੀਂ ਭਗਤੀ ਨਾ ਸੀ ਕਰ ਸਕਦੇ। ਗੁਰੂ ਨਾਨਕ ਦੇਵ ਜੀ ਇਹ ਤਾਂ ਜਦ ਦੇ ਤੁਸੀਂ ਆਏ ਹੋ ਉਦੋਂ ਦੀ ਕਿਰਪਾ ਹੋਈ ਹੈ, ਨਹੀਂ ਤਾਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਇਸ ਕਰਕੇ ਤੁਹਾਡੀ ਮਿਹਰ ਹੋਈ ਹੈ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਹੋਈ ਹੈ। ਸਵਸਥ ਆਥ स्वस्थ हों का कल्याण स्वरूप है, आस तो भाव है जो वाहेगुरु उस अकाल पुरख ने सृष्टि की रचना किवें कीती महाराज जी बाणी ब्रह्माओ कहने सारिया नालों उस अकाल पुरख वाहेगुरु ने बाणी जिहड़ी है ना ब्रह्माओ उचारण कीती कल्याण स्वरूप स्वस्थ का भाव है कल्याण स्वरूप आस का मतलब है जो वाहेगुरु कल्याण स्वरूप है उन्हें सारिया नालों पहला बाणी ब्रह्माओ तो भाव उचारण कीती है की उचारण कीती है ओंकार ओंकार कहने सृष्टि की रचना हुई है इको ही बचन किया उन्हें एक तो बहुते रूप हो जावा इस करके उस वाहेगुरु अकाल पुरख ने स्वस्थ कल्याण स्वरूप वाहेगुरु ने आस का मतलब है माया दूजे भाव दे विच क्योंकि एको ही भाव नहीं आउंदा हरेक गल विच ए आथ जे सारी गुरबाणी पढ़ीए तां इन्हां चीजां दा पता लगदा ए महाराज ने आथ माया नूं कहा आथ होए तां मुगध सियाना आथ दा मतलब है माया जिहदे घर दाणे उहदे कमले भी सियाने आथ होए तां मुगध सियाना ए महाराज सच्चे पातशाह ने बावन अखरी दक्खणी ओंकार सिद्ध गोष्ठ विच आथ अखर वरत्या गुरु नानक देव जी ने ता महाराज जी कहिंदे ने जिहड़ा अकाल पुरख वाहेगुरु है कल्याण स्वरूप ने सारे नालों पहला बनाई माया जदों वचन कीते ना एक तो बहुते रूप हो जावां तां माया बन गई माया नाल सारी सृष्टि की एकदम रचना हो गई फिर सिद्ध कहण लगे महाराज फिर तां परमेशर बदल गया होना क्योंकि जदों बंदे दे अगे औलाद हो जाए फिर हौली हौली बढ़ेपा आ जांदा उहदे ते जदों उहने सृष्टि बनाई माया रच लई वाहेगुरु अकाल पुरख ने तां बदल गया होना सो जिवें आम संसार दे लोक बदल जांदे ने फिर उहनूं पहलां लड़का कहा जांदा फिर उहनूं पति बन जांदा फिर उह पिता बन जांदा फिर उह दादा दाना बन जांदा महाराज कह रहे नहीं परमेशर विच प्रणंगवाद नहीं है वो विवर्तवाद है उहदे च प्रणंगवाद हुंदा दुध तो दही बन सकता पर दही तो वापस दुध नहीं बन सकता इहनूं प्रणंगवाद कहिंदे ने इह दुनिया विच प्रणंगवाद वरतदा है इह उहनां दी बोली विच उहनां नूं समझाउण लई दस रहे ने इक हुंदा विवर्तवाद विवर्तवाद वह हुंदा जे सोना सोने तो गहने बनाए हुण नहीं जी करदा पाउण नूं पंगला के फिर इट जी बना के रख दो वह पहला भी सोना सी बाद विच भी सोना ही है फिर वह अजे बन गया इहनूं विवर्तवाद कहने वह परमेशर दा स्वरूप दसदिया हुण कहिंदे ने वह वाहेगुरु कदे भी नहीं बदलदा वह उहा जिहा ही रहिंदा जिहा जिहा अज तो पहला सी जिहा जा अज है यह जो उन्हें सदा ही अगे वास्ते रहना ओदा यही स्वरूप है कदे बदलता नहीं है सत ओ वाहेगुरु सत है तिना कालां विच ही आद सच जुगाद सच हैपी सच नानक होसी पी सच तिना कालां विच सत ही सत है चारे काल बनते ने एक संधि काल हुंदा है ये चार वारी तां लिखिया आद सच जुगाद सच है पी सच नानक होसी पी सच क्योंकि संधि काल हुंदा है तीन काल तां वैसे सारिआं नूं ही पता ने सो सतगुरु महाराज कहिंदे उह सत स्वरूप है सुहाण चेतन स्वरूप है यह रूप उहदा सदा ही रहिंदा है तिना कालां विच सत रहना सुहाण चेतन हमेशा चेतन बंदा तां इक टाइम जड़ भी हो जांदा चार जाने चुक के लैके जाते फिर हरेक चीज जड़ हो जाती पंछी जड़ हो जाता एक दिन पर परमात्मा जेड़ा चेतन सत्ता देण वाला वह हमेशा चेतन ही रहिंदा है सदा मन चाओ का मतलब है आनंद स्वरूप है वाहेगुरु सत चेतन आनंद स्वरूप रहिंदा हमेशा ही ना वह सृष्टि के बनाउण तो यह कह दो कि बदल जाएगा जा पहला होर सी जा सृष्टि खत्म होगी तो होर बन गया ਜਾਂ ਉਹ ਵਾਹਿਗੁਰੂ ਫਿਰ ਚੜ੍ਹਾਈ ਕਰ ਗਿਆ, ਫਿਰ ਉਹਦੀ ਜਗ੍ਹਾ ਤੇ ਉਹਦਾ ਪੁੱਤਰ ਬਣ ਗਿਆ ਵਾਹਿਗੁਰੂ, ਐਸਾ ਨਹੀਂ ਹੈ। ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਹੀ ਸੱਤ ਸਰੂਪ ਰਹਿੰਦੇ ਨੇ, ਸਦਾ ਹੀ ਖੁਸ਼ ਰਹਿੰਦੇ ਨੇ, ਸਦਾ ਹੀ ਖੇੜੇ ਰਹਿੰਦੇ ਨੇ, ਸਦਾ ਹੀ ਚੇਤਨ ਰੂਪ ਰਹਿੰਦੇ ਨੇ। ਉਹ ਤਾਂ ਮਾਇਆ ਤੋਂ ਨਿਰਲੇਪ ਨੇ। ਉੱਥੇ ਤੱਕ ਤਾਂ ਜਿਵੇਂ ਆਪਾਂ ਸੋਚ ਲੈਂਦੇ ਕਈ ਵਾਰੀ ਦਸਾਂ ਸਰੂਪਾਂ ਬਾਰੇ, ਆਪਾਂ ਆਮ ਦੁਨਿਆਵੀ ਬੰਦੇ ਅੰਦਾਜ਼ਾ ਲਾਉਣ ਲੱਗ ਜਾਂਦੇ ਹਾਂ, ਉਹ ਤਾਂ ਮਾਇਆ ਤੋਂ ਵੈਸੇ ਹੀ ਨਿਰਲੇਪ ਨੇ। ਉਹ ਸਰੂਪ ਨਿਰਮਲ ਸਰੂਪ ਹੈ, ਉਹਨਾਂ ਤੋਂ ਤਾਂ ਮਾਇਆ ਪਤਾ ਨੀ ਕਿੰਨੀ ਕਿੰਨੀ ਦੂਰ ਹੀ ਰਹਿੰਦੀ, ਉਹਨਾਂ ਤੇ ਤਾਂ ਮਾਇਆ ਦਾ ਪ੍ਰਭਾਵ ਹੁੰਦਾ ਹੀ ਨਹੀਂ, ਤੇ ਆਪਾਂ ਉਹਨਾਂ ਚ ਆਪਣੀਆਂ ਗੱਲਾਂ ਕਿਵੇਂ ਕਲਪ ਸਕਦੇ ਹਾਂ, ਬੰਦਿਆਂ ਵਾਲੀਆਂ ਗੱਲਾਂ ਕਿਵੇਂ ਕਲਪ ਸਕਦੇ ਹਾਂ ਮਹਾਰਾਜ ਦੇ ਵਿੱਚ ਆਪਾਂ, ਜਦੋਂ ਮਾਇਆ ਇਹਨਾਂ ਦੇ ਨੇੜੇ ਹੀ ਨਹੀਂ। ਸਾਰਿਆਂ ਸਰੂਪਾਂ ਵਿੱਚ ਮਾਇਆ ਨੂੰ ਹੱਥ ਹੀ ਨਹੀਂ ਲਾਇਆ। ਜਦੋਂ ਕੋਈ ਕਹਿ ਦੇਵੇ ਕਿ ਮਹਾਰਾਜ ਨੇ ਮਾਇਆ ਨੂੰ ਫਲਾਣੇ ਟਾਈਮ ਹੱਥ ਲਾਇਆ, ਐਸਾ ਨਹੀਂ ਕਦੇ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਸਦਾ ਹੀ ਸੱਤ ਸਰੂਪ ਹੈ, ਸੱਤ ਚੇਤਨ ਆਨੰਦ ਉਹਦਾ ਅਸਲੀ ਸਰੂਪ ਹੈ। ਬਸ ਉਹ ਇਸੇ ਸਰੂਪ ਵਿੱਚ ਹਰ ਵਕਤ ਹੀ ਰਹਿੰਦਾ ਤੇ ਆਪਾਂ ਨੂੰ ਵੀ ਉੱਥੇ ਹੀ ਲਿਜਾਣਾ ਚਾਹੁੰਦਾ। ਮੂਲ ਮੰਤਰ ਰਾਹੀਂ, ਗੁਰਮੰਤਰ ਰਾਹੀਂ ਆਪਾਂ ਨੂੰ ਵੀ ਵਾਹਿਗੁਰੂ ਉੱਥੇ ਹੀ ਲੈ ਕੇ ਜਾਣਾ ਚਾਹੁੰਦੇ ਨੇ ਕਿ ਸੰਸਾਰ ਦੇ ਜੀਵੋ ਤੁਸੀਂ ਵੀ ਸੱਤ ਚੇਤਨ ਆਨੰਦ ਹੀ ਬਣ ਜਾਓ ਸਾਰੇ, ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਜਪ ਕੇ ਮੇਰੇ ਵਰਗੇ ਹੀ ਬਣ ਜਾਓ, ਤੁਸੀਂ ਵੀ ਤਿੰਨੇ ਕਾਲ ਸੱਤ ਹੋ ਜਾਓ, ਤੁਸੀਂ ਵੀ ਸਦਾ ਵਾਸਤੇ ਚੇਤਨ ਹੋ ਜਾਓ, ਤੁਸੀਂ ਵੀ ਸਦਾ ਵਾਸਤੇ ਆਨੰਦ ਵਿੱਚ ਲੀਨ ਹੋ ਜਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।